ਹੁਣ ਬੇਨਤੀਆਂ ਕਰਦੇ ਵਾਹਿਗੁਰੂ ਦੇ ਸਨਮੁਖ ਤੇ ਆਪਾਂ ਨੂੰ ਸਮਝਾਉਂਦੇ ਆ, ਬੇਨਤੀਆਂ ਕਰੋ। ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰ ਆਵਾਰ। ਇਹ ਵਾਹਿਗੁਰੂ ਜੀ, ਅਸੀਂ ਬਹੁਤ ਸਾਰੇ ਖਤੇ ਗੁਨਾਹ ਕਰਦੇ ਹਾਂ ਜਿਨ੍ਹਾਂ ਗੁਨਾਹਾਂ ਦੇ ਪਾਰਾਵਾਰ ਪਾਰ ਉਤਾਰ ਦਾ ਕੋਈ ਅੰਤ ਹੀ ਨਹੀਂ ਆਉਂਦਾ। ਇੱਕ ਹੁੰਦੇ ਖੱਤੇ, ਇਹ ਪੰਜਾਬੀ ਦਾ ਅੱਖਰ ਆ, ਖੱਤੇ ਟੋਏ ਨੂੰ ਕਹਿੰਦੇ, ਖੱਤਿਆਂ 'ਚ ਗਿਆ ਸੀ, ਖੇਤਾਂ 'ਚ ਗਿਆ ਸੀ। ਇਹ ਹੈਗੀ ਖਤਾ, ਗੁਨਾਹ ਕਰਨਾ, ਅਰਬੀ ਫਾਰਸੀ ਦਾ ਅੱਖਰ ਹੈ। ਸੋ ਇੱਥੇ ਖੱਤੇ ਨੂੰ ਨਹੀਂ ਕਹਿਣਾ ਖਤੇ, ਅਸੀਂ ਖਤੇ ਗੁਨਾਹ ਬੜੇ ਕਰਦੇ ਹਾਂ ਮਹਾਰਾਜ ਜੀ, ਕਿਰਪਾ ਕਰੋ। ਹਰ ਕਿਰਪਾ ਕਰਕੇ ਬਖਸ ਲੈ ਹੋ, ਹਉ ਪਾਪੀ ਵੜ ਗੁਨਹਗਾਰ। ਇਹ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਬਖਸ਼ ਲਓ, ਅਸੀਂ ਪਾਪੀ ਬੜੇ ਗੁਨਾਹਗਾਰ ਹੈ। ਗੁਨਾਹਾਂ ਦੇ ਗਾਰ ਪਾਵਾ ਉਗਣਾ ਦਾ ਘਰ ਹੋਣ ਕਰਕੇ ਅਸੀਂ ਵੱਡੇ ਪਾਪੀ ਹਾਂ। ਹਰ ਜੀਓ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਇਹ ਹਰ ਜੀਓ ਹਿਸਾਬ ਕਰਨ ਨਾਲ ਸਾਡੇ ਪਾਪਾਂ ਦਾ ਵਾਰ ਅੰਤ ਹੀ ਨਹੀਂ ਆਉਂਦਾ। ਸੋ ਹੇ ਵਾਹਿਗੁਰੂ, ਤੂੰ ਆਪ ਹੀ ਉਗਣਾ ਨੂੰ ਬਖਸ਼ ਕੇ ਆਪਣੇ ਸਰੂਪ ਦੇ ਵਿੱਚ ਮਿਲਾਉਣ ਵਾਲਾ ਹੈ ਜੀ। ਗੁਰ ਤੁਠੈ ਹਰ ਪ੍ਰਭ ਮੇਲਿਆ, ਸਭ ਕਿਲ ਵਿਖ ਕੱਟ ਵਿਕਾਰ। ਜਿਸ ਵੇਲੇ ਗੁਰਾਂ ਨੇ ਤੁਠਿਆ ਪ੍ਰਸੰਨ ਹੋ ਕੇ ਭਾਵ ਸਾਰਿਆਂ ਪਾਪਾਂ ਅਤੇ ਵਿਕਾਰਾਂ ਨੂੰ ਕੱਟਿਆ, ਤਾਂ ਹੀ ਉਹਨਾਂ ਨੇ ਹੇ ਹਰੀ ਵਾਹਿਗੁਰੂ ਪ੍ਰਭੂ ਆਪ ਜੀ ਨੂੰ ਮਿਲਣਾ ਕੀਤਾ, ਆਪ ਜੀ ਨਾਲ ਫਿਰ ਮਿਲਣਾ ਕੀਤਾ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਜਿਨ੍ਹਾਂ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਸਤਿਗੁਰੂ ਕਥਨ ਕਰਦੇ, ਜਿਨ੍ਹਾਂ ਨੇ ਵਾਹਿਗੁਰੂ 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 ਨਾਮ ਨੂੰ ਧਿਆਉਣਾ ਕੀਤਾ, ਤਿੰਨਾਂ ਜਨਾਂ ਦੇ ਹਰ ਥਾਂ ਦੇ ਉੱਤੇ ਜੈਕਾਰ ਹੀ ਹੁੰਦੇ। ਮੈਂ ਉਹਨਾਂ ਸੇਵਕਾਂ ਨੂੰ, ਰੱਬ ਦੇ ਪਿਆਰਿਆਂ ਨੂੰ ਜੈਕਾਰ ਦਾ ਅਰਥ ਹੈ ਨਮਸਕਾਰ ਕਰਦਾ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੇ ਭੈ ਭਾਏ। ਜਿਹੜੇ ਜੀਵ ਪਦਾਰਥਾਂ ਤੋਂ ਵਿਛੜ ਕੇ, ਸੰਬੰਧੀਆਂ ਤੋਂ ਵਿਛੜ ਕੇ, ਪੂਰੇ ਪੂਰੇ ਵਿਰਾਗੀ ਤਿਆਗੀ ਹੋ ਕੇ, ਸਤਿਗੁਰਾਂ ਦੇ ਭੈ ਭਾਵ ਡਰ ਨੂੰ ਧਾਰ ਕੇ, ਵਾਹਿਗੁਰੂ ਦੇ ਭਾਏ ਹੁੰਦਾ ਪ੍ਰੇਮ 'ਚ ਮਿਲੇ ਨੇ। ਦੋ ਅੱਖਰ ਨੇ ਭੈ ਅਤੇ ਭਾਏ, ਭਾਏ ਹੁੰਦਾ ਪ੍ਰੇਮ 'ਚ ਮਿਲੇ ਨੇ। ਅਤੇ ਫਿਰ ਜਨਮ ਮਰਨ ਨਿਹਚਲ ਭਏ, ਗੁਰਮੁਖ ਨਾਮ ਤੇ ਆਏ। ਗੁਰਾਂ ਦੁਆਰੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਆ, ਉਹ ਜੀਵ ਜਨਮ ਮਰਨ ਤੋਂ ਨਿਹਚਲ ਹੋ ਗਿਆ। ਗੁਰ ਸਾਧੂ ਸੰਗਤ ਮਿਲੈ, ਹੀਰੇ ਰਤਨ ਲਭਨ। ਜੋ ਜੀਵ ਸਾਧੂ ਭਾਵ ਸ੍ਰੇਸ਼ਟ ਗੁਰਾਂ ਦੀ ਸੰਗਤ 'ਚ ਮਿਲ ਕੇ ਰਹਿੰਦੇ ਨੇ, ਉਹਨਾਂ ਨੂੰ ਪ੍ਰਤੱਖ ਹੀਰੇ ਰਤਨ ਆਦਿਕ ਪਦਾਰਥ ਲੱਭ ਪੈਂਦੇ ਨੇ। ਨਾਨਕ ਲਾਲ ਅਮੋਲਕਾ, ਗੁਰਮੁਖ ਖੋਜ ਲਹਨ। ਮਹਾਰਾਜ ਕਥਨ ਕਰਦੇ ਆ, ਮੋਲਕ ਲਾਲ ਪਰਮਾਤਮਾ ਨੂੰ ਗੁਰਮੁਖ ਜਨ ਖੋਜ ਕੇ ਨਾ ਸਤਿਗੁਰਾਂ ਪਾਸੋਂ ਲਹਨ ਲੈਂਦੇ ਹਨ। ਸਤਿਗੁਰਾਂ ਕੋਲੋਂ ਭਾਵ ਸਤਿਗੁਰਾਂ ਦੇ ਰਾਹੀਂ ਆਪਾਂ ਨੂੰ ਅਮੋਲਕ ਲਾਲ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਮਨਮੁਖ ਨਾਮ ਨਾ ਚੇਤਿਓ, ਤਿਗ ਜੀਵਨ ਤਿਗ ਵਾਸ। ਹੁਣ ਜੇ ਮਨ ਦੇ ਮਗਰ ਲੱਗੇ ਹੋਏ ਨੇ, ਗੁਰੂ ਵਾਲੇ ਨਹੀਂ ਬਣੇ। ਜੇ ਗੁਰੂ ਵਾਲੇ ਬਣ ਗਏ ਨੇ ਤਾਂ ਸੁਭਾਅ ਮਨਮੁਖ ਹੈ, ਸੁਭਾਅ ਹੈ ਮਨਮੁਖ ਅਤੇ ਗੁਰਮੁਖ ਸੁਭਾਅ ਹੁੰਦਾ। ਮਨਮੁਖ ਸੁਭਾਅ ਹੈ, ਗੁਰਮੁਖ ਸੁਭਾਅ ਹੈ, ਸਾਧੂ ਸੁਭਾਅ ਹੈ, ਇਹ ਸੰਤ ਸੁਭਾਅ ਬੰਦਾ, ਇਹ ਅਲੱਗ ਅਲੱਗ ਸੁਭਾਅ ਹੈ। ਮਨਮੁਖਾਂ ਨੇ ਵਾਹਿਗੁਰੂ ਨਾਮ ਨੂੰ ਸਿਮਰਿਆ ਨਹੀਂ, ਇਸ ਕਰਕੇ ਉਹਨਾਂ ਦੇ ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ, ਜਿਉਣ ਨੂੰ ਤਰਕਾਰ ਹੈ ਤੇਰੇ ਜਿਉਣ ਨੂੰ, ਉਹਨਾਂ ਦੇ ਵਸਣੇ ਨੂੰ ਵੀ ਤਰਗਾਹਕਾਰ ਹੈ। ਜਿਸ ਦਾ ਦਿੱਤਾ ਖਾਣਾ ਪਹਿਨਣਾ, ਸੋ ਮਨ ਨਾ ਵਸਿਓ ਗੁਣ ਤਾਸ। ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਪਦਾਰਥ ਹੈ, ਜੀਵ ਖਾਣਾ ਅਤੇ ਪਹਿਨਣਾ ਕਰਦਾ, ਉਹ ਗੁਣਾਂ ਦਾ ਜੋ ਤਾਸ ਭਾਵ ਖਜ਼ਾਨਾ ਵਾਹਿਗੁਰੂ ਹੈ, ਉਹ ਇਹਦੇ ਮਨ ਦੇ ਵਿੱਚ ਵਸਿਆ ਹੀ ਨਹੀਂ। ਖਾਣਾ ਵੀ ਉਹਦਾ, ਪਹਿਨਣਾ ਵੀ ਉਹਦਾ, ਸਭ ਉਹ ਤੋਂ ਲੈ ਲੂ ਕੇ ਫਿਰ ਅਖੇ ਰੱਬ ਹੈ ਹੀ ਨਹੀਂ। ਇਹੋ ਮਨ ਸ਼ਬਦ ਨਾ ਭੇਦਿਓ, ਕਿਉਂ ਹੋਵੈ ਘਰ ਵਾਸ। ਮਨਮੁਖਾਂ ਦਾ ਹੀ ਆਪਣਾ ਮਨ ਗੁਰਉਪਦੇਸ਼ ਦੇ ਵਿੱਚ ਭੇਦਿਓ ਭਾਵ ਤਦਾਕਾਰ ਨਹੀਂ ਹੋਇਆ, ਇਸ ਕਰਕੇ ਸਰੂਪ ਘਰ ਦੇ ਵਿੱਚ ਨਿਵਾਸ ਕਿਵੇਂ ਹੋਵੇ ਹੁਣ। ਮਨਮੁਖੀਆ ਦੋਹਾਗਣੀ, ਆਵਣ ਜਾਣ ਮੁਈਆਸ। ਮਨਮਤ ਅਨੁਸਾਰ ਚੱਲਣ ਵਾਲੀਆਂ ਜੋ ਮਨਮੁਖ ਦੁਹਾਗਣੀ ਭਾਵ ਛੁੱਟੜ ਇਸਤਰੀਆਂ ਹਨ, ਉਹ ਆਉਣ ਜਾਣ ਵਿੱਚ ਹੀ ਮੁਈਆਸ ਮਰਦੀਆਂ ਰਹਿੰਦੀਆਂ ਨੇ। ਗੁਰਮੁਖ ਨਾਮ ਸੁਹਾਗ ਹੈ, ਮਸਤਕ ਮਣੀ ਲਿਖਿਆਸ। ਗੁਰਮੁਖਾਂ ਨੂੰ ਨਾਮ ਜਪਣ ਦਾ ਸੁਹਾਗ ਭਾਵ ਆਨੰਦ ਹੋ ਰਿਹਾ, ਕਿਉਂਕਿ ਗੁਰਮੁਖਾਂ ਦੇ ਮੱਥੇ ਉੱਪਰ ਉੱਤਮ ਭਾਗਾਂ ਦੀ ਮਣੀ ਜਿਹੜੀ ਰੱਤੀ ਹੈ, ਉਹ ਲਿਖੀ ਹੋਈ ਹੈ। ਹਰ ਹਰ ਨਾਮ ਉਤਾਰਿਆ, ਹਰ ਹਿਰਦੈ ਕਮਲ ਪ੍ਰਗਾਸ। ਗੁਰਮੁਖਾਂ ਨੇ ਹਰ ਹਰ ਨਾਮ ਨੂੰ ਹਿਰਦੇ ਧਾਰਿਆ, ਇਸ ਕਰਕੇ ਗੁਰਮੁਖਾਂ ਦੇ ਹਿਰਦੇ ਕਮਲ ਦੇ ਵਿੱਚ ਹਰੀ ਦਾ ਪ੍ਰਕਾਸ਼ ਹੋ ਗਿਆ, ਸਾਖਿਆਤਕਾਰ ਹੋ ਗਿਆ। ਬਲਬ ਤਾਂ ਪਹਿਲਾਂ ਵੀ ਲੱਗਿਆ ਹੁੰਦਾ ਘਰ ਦੇ ਵਿੱਚ, ਬਲਬ ਲੱਗਿਆ, ਸੁੱਚ ਲੱਗੀ ਹੈ, ਦੱਬ ਦਿਓ, ਬਲਬ ਪ੍ਰਕਾਸ਼ ਹੋ ਗਿਆ। ਐਂ ਹੀ ਆ, ਬਸ ਅੰਦਰ ਤਾਂ ਹਨੇਰਾ ਹੀ ਆ, ਜਦੋਂ ਗੁਰੂ ਦੀ ਕਿਰਪਾ ਹੋਈ ਪ੍ਰਕਾਸ਼ ਹੋ ਜਾਂਦਾ। ਸਤਿਗੁਰ ਸੇਵ ਨੇ ਆਪਣਾ ਹਉ ਸਤ ਬਲਿਹਾਰੀ ਤਾਸ, ਗੁਰਮੁਖ ਹਮੇਸ਼ਾ ਆਪਣੇ ਸਤਿਗੁਰਾਂ ਦੀ ਸੇਵਾ ਕਰਦੇ ਨੇ, ਇਸ ਕਰਕੇ ਤਾਸ ਤਿੰਨਾਂ ਗੁਰਮੁਖਾਂ ਤੋਂ ਹਉ ਮੈਂ ਸਦਾ ਕੁਰਬਾਨ ਜਾਂਦਾ। ਆਤਮਾ ਰੂਪ ਲਾਈਟ ਸਦਾ ਸਾਡੇ ਅੰਦਰ ਹੀ ਹੈ, ਪਰ ਉਹਦੇ ਜਿਵੇਂ ਮੋਮਬੱਤੀ ਉੱਤੇ ਬਾਲਟੀ ਮੂਹਤੀ ਮਾਰ ਦਈਏ ਕਮਰੇ 'ਚ ਤਾਂ ਫਿਰ ਵੀ ਹਨੇਰਾ, ਬਾਲਟੀ ਚੁੱਕ ਦਈਏ ਚਾਨਣ ਹੋ ਜਾਣਾ, ਬਸ ਅੰਦਰ ਇੰਨਾ ਹੀ ਕੰਮ ਹੈ। ਗੁਰੂ ਨੇ ਉਹ ਬਾਲਟੀ ਚੁੱਕਣੀ, ਅੰਦਰ ਪੜਦਾ ਜਿਹੜਾ ਪਿਆ ਹੋਇਆ। ਨਾਨਕ ਤਿੰਨ ਮੁੱਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ, ਮਹਾਰਾਜ ਕਥਨ ਕਰਦੇ ਆ ਤਿੰਨਾਂ ਗੁਰਮੁਖਾਂ ਦੇ ਮੂੰਹ ਉਜਲੇ ਆ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਵਾਹਿਗੁਰੂ ਨਾਮ ਦਾ ਪ੍ਰਕਾਸ਼ ਹੈ ਭਾਈ। ਸ਼ਬਦ ਮਰੈ ਸੋਈ ਜਨ ਸਿੱਝ ਹੈ, ਬਿਨ ਸ਼ਬਦ ਹੈ ਮੁਕਤ ਨਾ ਹੋਈ। ਗੁਰ ਸ਼ਬਦ ਕਰਕੇ ਜੇ ਉਹ ਜੀਵਤ ਭਾਵ ਤੋਂ ਮਰਦਾ ਉਹੀ ਪੁਰਸ਼ ਸਿੱਝਾ ਕਲਿਆਣ ਭਾਵ ਮੁਕਤੀ ਨੂੰ ਪ੍ਰਾਪਤ ਹੁੰਦਾ। ਗੁਰ ਸ਼ਬਦ ਤੋਂ ਬਿਨਾਂ ਉਹ ਜੀਵ ਮੁਕਤੀ ਪਦ ਨੂੰ ਪ੍ਰਾਪਤ ਨਹੀਂ ਹੁੰਦਾ। ਕਿਉਂ? ਭੇਖ ਕਰਹਿ ਬਹੁ ਕਰਮ ਵਿਗੁੱਤੇ, ਭਾਏ ਦੂਜਾ ਪਰਜ ਵਿਗੋਈ। ਜੋ ਭੇਖਾਂ ਨੂੰ ਧਾਰਨ ਕਰਦੇ ਹਨ ਉਹ ਬਹੁਤੇ ਕਰਮ ਕਾਂਡ ਦੇ ਵਿੱਚ ਵਿਗੁੱਤੇ ਖਰਾਬ ਹੋ ਰਹੇ। ਦਵੈਤ ਭਾਵ ਨੇ ਤਾਂ ਜਿਸ ਪ੍ਰਕਾਰ ਸਾਰੀ ਪਰਜਾ ਹੀ ਖਰਾਬ ਕੀਤੀ ਹੋਈ ਹੈ, ਹਰੇਕ ਨੂੰ ਈਰਖਾ ਹੀ ਚਿੰਬੜੀ, ਹਰੇਕ ਨਾਲ ਇੰਨੀ ਈਰਖਾ ਇੰਨੀ ਈਰਖਾ। ਵਾਹਿਗੁਰੂ ਰਾਖਾ ਕਲਯੁਗ ਦੇ ਵਿੱਚ, ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੌ ਲੋਚੈ ਕੋਈ। ਮਹਾਰਾਜ ਕਥਨ ਕਰਦੇ ਜੇ ਭਾਵੇਂ ਕੋਈ ਸੌ ਹੁੰਦਾ ਸੈਂਕੜੇ ਢੰਗੇ, ਜਿਹੜੇ ਸੈਂਕੜੇ ਢੰਗ ਤਰੀਕਿਆਂ ਦੇ ਨਾਲ ਲੋਚੈ ਕੋਈ ਚਾਹੁਣਾ ਵੀ ਕਰੇ, ਤਾਂ ਵੀ ਸਤਿਗੁਰਾਂ ਤੋਂ ਬਿਨਾਂ ਵਾਹਿਗੁਰੂ ਨਾਮ ਸਿਮਰਨ ਪ੍ਰਾਪਤ ਨਹੀਂ ਹੁੰਦਾ। ਇਹ ਪ੍ਰਾਪਤ ਕਿਉਂ ਨਹੀਂ ਹੁੰਦਾ ਜੀ? ਮਹਾਰਾਜ ਕਹਿੰਦੇ ਛੋਟੀ ਮੋਟੀ ਚੀਜ਼ ਹੋਵੇ ਤਾਂ ਜੀਵ ਲੈ ਲਵੇ, ਧਰਤੀ ਉੱਤੇ ਆ ਚੱਲ ਧਰਤੀ ਤੋਂ ਜਾ ਕੇ ਲਿਆਊਗਾ, ਚੰਦਰਮਾ ਤੋਂ ਮਿੱਟੀ ਲਿਆਏ ਚੱਲ, ਜਾਂ ਤਾਂ ਜ਼ਿਆਦਾ ਮੰਗਲ ਗ੍ਰਹਿ ਤੋਂ ਲਿਆਏ। ਹੁਣ ਨਾਮ ਤਾਂ ਸੱਚਖੰਡ ਤੋਂ ਅਕਾਲ ਪੁਰਖ ਨੇ ਬਖਸ਼ਣਾ ਨਾ, ਉੱਥੇ ਕਿਵੇਂ ਜਾਣਾ? ਧੁਰ ਕੀ ਬਾਣੀ ਨੇ ਕਿਰਪਾ ਕਰਨੀ, ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ, ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣੇ। ਹਰ ਕਾ ਨਾਉ ਅਤ ਵੱਡ ਉੱਚਾ, ਉੱਚੀ ਹੂ ਉੱਚਾ ਹੋਈ। ਹਰੀ ਦਾ ਨਾਮ ਅਤਿਅੰਤ ਵੱਡਾ ਉੱਚਾ, ਉਸ ਨਾਮ ਨੂੰ ਜੋ ਜਪਦਾ ਉਹ ਵੀ ਉੱਚਿਆਂ ਤੋਂ ਉੱਚਾ ਹੋ ਜਾਂਦਾ। ਉੱਚੇ ਕੌਣ ਜੀ? ਉੱਚੇ ਭਾਈ ਦੇਵਤੇ, ਉਹਨਾਂ ਤੋਂ ਅੱਗੇ ਦੂਜੇ, ਤਿੰਨ ਵੱਡੇ, ਫਿਰ ਮਾਇਆ, ਉਹਦੇ ਤੋਂ ਉੱਚਾ ਪਰਮਾਤਮਾ। ਇਸ ਤਰ੍ਹਾਂ ਉਹ ਵਾਹਿਗੁਰੂ ਜਿਹੜਾ ਆ ਆਪਣੇ ਤੁਲ ਕਰ ਲੈਂਦਾ ਜੀਵ ਨੂੰ, ਜਦੋਂ ਆਤਮਾ ਪਰਮਾਤਮਾ ਇੱਕ ਹੋ ਜਾਂਦੇ ਨੇ। ਅੱਪੜ ਕੋਈ ਨਾ ਸਕਈ ਜੇ ਸੌ ਲੋਚੈ ਕੋਈ। ਜੇ ਭਾਵੇਂ ਕਹਿੰਦੇ ਕੋਈ ਸੈਂਕੜੇ ਢੰਗ ਤਰੀਕੇ ਵਰਤ ਲਏ, ਉਹ ਸੈਂਕੜੇ ਢੰਗਾਂ ਤਰੀਕਿਆਂ ਨਾਲ ਵੀ ਉਸ ਨਾਮ ਨੂੰ ਪ੍ਰਾਪਤ ਹੋਣਾ ਚਾਹੇ ਤਾਂ ਵੀ ਸਤਿਗੁਰਾਂ ਤੋਂ ਬਿਨਾਂ ਉਹ ਨਾਮ ਨੂੰ ਕੋਈ ਬੰਦਾ ਪਹੁੰਚ ਨਹੀਂ ਸਕਦਾ। ਮੁੱਖ ਸੰਜਮ ਹੱਛਾ ਨਾ ਹੋਵਈ, ਕਰ ਭੇਖ ਭਵੈ ਸਭ ਕੋਈ। ਆਪਣੇ ਮੁੱਖੋਂ ਆਪਣੇ ਆਪ ਨੂੰ ਆਖਣ ਨਾਲ ਹੱਛਾ ਭਾਵ ਸੰਜਮ, ਚੰਗਾ ਸਾਧਨ ਕੋਈ ਵੀ ਨਹੀਂ ਹੁੰਦਾ। ਸਭ ਕੋਈ ਭੇਖਾਂ ਨੂੰ ਧਾਰ ਕੇ ਹੀ ਭਵੈ ਤੋਂ ਭਾਵ ਭਟਕਦਾ ਹੀ ਰਹਿੰਦਾ। ਭੇਖਾਂ ਕਰਕੇ ਵੀ ਜੇ ਚੰਗਾ ਸੰਜਮ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ, ਗੁਰ ਕੀ ਪੌੜੀ ਜਾਏ ਚੜ੍ਹੈ ਕਰਮ ਪ੍ਰਾਪਤ ਹੋਈ। ਉਹ ਗੁਰਾਂ ਦੀ ਜਿਹੜੀ ਸਿੱਖਿਆ ਰੂਪ ਪੌੜੀ ਆ ਨਾ, ਪੌੜੀ ਕਰਕੇ ਬ੍ਰਹਮ ਰੂਪੀ ਕਿਲੇ ਉੱਤੇ ਜਾ ਚੜ੍ਹਦਾ। ਪਰ ਗੁਰੂ ਭਾਗਾਂ ਨਾਲ ਹੀ ਪ੍ਰਾਪਤ ਹੁੰਦੇ ਨੇ, ਚੰਗੇ ਪੂਰੇ ਗੁਰੂ ਕਾਹਨੂੰ ਮਿਲਦੇ ਨੇ? ਇੰਨੀ ਦੁਨੀਆਂ ਭਟਕੀ ਫਿਰਦੀ ਆ, ਪੂਰਾ ਗੁਰੂ ਨਹੀਂ ਮਿਲਦਾ। ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ। ਜਿਹੜਾ ਕੋਈ ਸ਼ਰਧਾ ਭਾਵ ਨਾਲ ਗੁਰ ਸ਼ਬਦ ਨੂੰ ਵਿਚਾਰਦਾ, ਉਹਦੇ ਹਿਰਦੇ ਅੰਦਰੋਂ ਵਾਹਿਗੁਰੂ ਆ ਕੇ ਵਸਦਾ। ਨਾਨਕ ਸ਼ਬਦ ਮਰੈ ਮਨ ਮਾਨੀਐ, ਸਾਚੇ ਸਾਚੀ ਸੋਏ। ਮਹਾਰਾਜ ਕਥਨ ਕਰਦੇ ਜਿਹੜੇ ਜੀਵ ਗੁਰ ਉਪਦੇਸ਼ ਦੁਆਰਾ ਜੀਵਤ ਭਾਵ ਤੋਂ ਮਰਦੇ ਆ, ਉਹਦਾ ਮਨ ਵਾਹਿਗੁਰੂ ਉੱਤੇ ਮੰਨਿਆ ਜਾਂਦਾ, ਉਹਦਾ ਮਨ ਕਿ ਵਾਹਿਗੁਰੂ ਹੈ, ਕਿਰਪਾ ਕਰਦਾ ਹੈ, ਉਹ ਸੱਚੇ ਗੁਰਮੁਖ ਦੀ ਸੰਸਾਰ ਦੇ ਵਿੱਚ ਸਾਚੀ ਸੋਏ ਸੋਭਾ ਹੁੰਦੀ ਹੈ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ। ਬਿਖ ਭਾਵ ਵਿਆਹ ਰੂਪ ਮਾਇਆ ਦਾ, ਮੋਹ ਹੀ ਦੁੱਖਾਂ ਦਾ ਸਮੁੰਦਰ ਹੈ, ਇਹਦਾ ਮੋਹ ਹੀ ਬੜਾ ਭੈੜਾ, ਇਹ ਤੋਂ ਤਰਨਾ ਬਹੁਤ ਦੁੱਤਰ ਹੈ, ਬੜਾ ਕਠਿਨ ਹੈ, ਆਪਣੇ ਆਪ ਤਰਿਆ ਨਹੀਂ ਜਾਂਦਾ। ਜੇ ਗੁਰੂ ਨਾ ਹੋਵੇ ਸਿਰ ਤੇ, ਕੋਈ ਬੰਦਾ ਤਰ ਹੀ ਨਹੀਂ ਸਕਦਾ ਇਹਨੂੰ। ਮੇਰਾ ਮੇਰਾ ਕਰਦੇ ਪਚ ਮੋਏ, ਹਉ ਮੈਂ ਕਰਤ ਵਿਹਾਏ। ਇਹ ਜੀਵ ਮੇਰਾ ਪਦਾਰਥ, ਮੇਰੀਆਂ ਚੀਜ਼ਾਂ, ਮੇਰਾ ਪੈਸਾ, ਮੇਰੇ ਧੀਆਂ ਪੁੱਤਰ, ਮੇਰੀਆਂ ਗੱਡੀਆਂ, ਮੇਰਾ ਉਹ, ਇਹ ਮੇਰਾ ਮੇਰਾ ਕਰਦੇ ਹੋਏ ਪਚ ਕੇ ਖਰਾਬ ਹੋ ਕੇ ਨਿਸ਼ਫਲ ਹੀ ਮਰ ਗਏ ਨੇ। ਹਉਮੈਂ ਕਰਦਿਆਂ ਕਰਦਿਆਂ ਸਾਰੀ ਉਮਰ ਹੀ ਇਹਦੀ ਬਤੀਤ ਹੋ ਜਾਂਦੀ ਜੀਵ ਦੀ। ਮਨ ਮੁੱਖਾ ਔਰ ਵਾਰ ਨਾ ਪਾਰ ਹੈ, ਅੱਧ ਵਿੱਚ ਰਹੇ ਲਪਟਾਏ। ਮਨਮੁੱਖ ਬੰਦੇ ਸੰਸਾਰ ਸਮੁੰਦਰ ਤੋਂ ਨਾ ਔਰ ਵਾਰ ਉਰਲੇ ਪਾਸੇ ਨਾ ਪਾਰ ਹੀ ਹੋਏ, ਕਿਉਂਕਿ ਅੱਧ ਵਿਚਕਾਰ ਭਾਵ ਸੰਸਾਰਕ ਧੰਦਿਆਂ ਦੇ ਲੰਪਟ ਹੋ ਗਏ। ਮਨਮੁੱਖਾਂ ਨੂੰ ਇਸ ਲੋਕ ਦਾ ਅਤੇ ਪਾਰ ਪਰਲੋਕ ਦਾ ਕੋਈ ਸੁੱਖ ਨਹੀਂ ਹੈ। ਇਹ ਅੱਧ ਵਿਚਕਾਰ ਕਿਉਂ ਰਹਿ ਗਏ ਜੀ? ਕਹਿੰਦੇ ਮਾਇਆ ਜਿਹੜੀ ਚਿੰਬੜੀ ਹੋਈ, ਮਾਇਆ ਗਾਹਾਂ ਲੰਘਣੀ ਨਹੀਂ ਦਿੰਦੀ ਇਹਨਾਂ ਨੂੰ, ਮਾਇਆ ਵਿੱਚ ਹੀ ਖਿੱਚੇ ਪਏ ਨੇ। ਇਹ ਵੀ ਖੇਡ ਹੈ ਪਰਮੇਸ਼ਰ ਦੀ। ਤੇ ਜੋ ਧੁਰ ਲਿਖਿਆ ਸੋ ਕਮਾਵਣਾ, ਕਰਨਾ ਕਛੂ ਨਾ ਜਾਏ। ਮਨਮੁਖਾਂ ਦੇ ਮੱਥੇ ਪਰ ਧੁਰੋਂ ਹੀ ਲੇਖ ਲਿਖਿਆ ਗਿਆ, ਉਹੀ ਕਰਮ ਕਮਾਉਣਾ ਕਰਦੇ ਹਨ। ਇਸ ਤੇ ਮਨਮੁਖਾਂ ਪਾਸੋਂ ਕੋਈ ਸ਼ੁਭ ਕਰਤੱਵ ਕੀਤਾ ਹੀ ਨਹੀਂ ਜਾਂਦਾ, ਕੋਈ ਚੰਗਾ ਕਰਮ ਕਰ ਹੀ ਨਹੀਂ ਸਕਦੇ ਮਨਮੁਖ। ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ। ਜਿਨ੍ਹਾਂ ਦੇ ਮਨ ਵਿੱਚ ਗੁਰਸਿੱਖਿਆ ਦੁਆਰੇ ਰਤਨ ਰੂਪ ਗਿਆਨ ਵਸਿਆ, ਉਹਨਾਂ ਨੇ ਸੁਭਾਵਕ ਹੀ ਬ੍ਰਹਮ ਨੂੰ ਸਾਰੇ ਪਰਿਪੂਰਨ ਵੇਖਿਆ। ਨਾਨਕ ਸਤਿਗੁਰ ਬੋਹਿਤ ਹੈ ਵਡਭਾਗੀ, ਚੜ੍ਹੈ ਤੇ ਭੌਜਲ ਪਾਰ ਲੰਘਾਏ। ਹੁਣ ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ, ਸੋ ਨਾਨਕ ਸਤਿਗੁਰ ਬੋਹਿਤ ਹੈ ਤੇ ਜਮਕੀ ਹੈ ਵਡਭਾਗੀ, ਚੜ੍ਹੈ ਤੇ ਭੌਜਲ ਪਾਰ ਪਰਾਏ, ਪਾਰ ਲੰਘਾਏ। ਮਹਾਰਾਜ ਕਥਨ ਕਰਦੇ ਜਿਹੜੇ ਵਡਭਾਗੀ ਬੰਦੇ ਸਤਿਗੁਰਾਂ ਦੁਆਰਾ, ਸੋ ਸਤਿਗੁਰੂ ਰੂਪੀ ਬੋਹਿਤ ਉੱਤੇ ਜਹਾਜ਼ ਉੱਤੇ ਚੜ੍ਹਦੇ ਨੇ, ਸੋ ਉਹਨਾਂ ਨੂੰ ਸਤਿਗੁਰੂ ਰੂਪੀ ਮਲਾਹ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕੀਤਾ, ਉਹਨਾਂ ਉੱਤੇ ਕਿਰਪਾ ਹੁੰਦੀ ਹੈ। ਨਾਨਕ ਸਤਿਗੁਰ ਬੋਹਿਤ ਹੈ ਵਡਭਾਗੀ, ਚੜ੍ਹੈ ਤੇ ਭੌਜਲ ਪਾਰ ਲੰਘਾਏ। ਬਿਨ ਸਤਿਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਦੇ ਆਧਾਰ। ਐੜੇ ਨੂੰ ਕੰਨਾ ਭਾਈ ਆਧਾਰ ਬੋਲਣਾ, ਸਤਿਗੁਰਾਂ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਜੋ ਹਰੀ ਨਾਮ ਦਾ ਆਧਾਰ ਆਸਰਾ ਦੇਣਾ ਕਰੇ। ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰਤਾਰ। ਗੁਰਾਂ ਦੀ ਕਿਰਪਾ ਹੋਣ ਨਾਲ ਮਨ ਦੇ ਵਿੱਚ ਹਰੀ ਨਾਮ ਦਾ ਮੰਨਣ ਕਰਨਾ ਵਸੇ, ਤਾਂਹੀਓ ਸਦਾ ਹਰੀ ਨਾਮ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਦਾ। ਤਿਸ ਨਾਮ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ। ਹਰੀ ਨਾਮ ਵਿੱਚ ਪਿਆਰ ਹੋਣ ਕਰਕੇ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਬੁੱਝ ਜਾਂਦੀ ਹੈ ਤੇ ਪਦਾਰਥਾਂ ਵੱਲੋਂ ਮਨ ਤ੍ਰਿਪਤ ਹੁੰਦਾ। ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ। ਮਹਾਰਾਜ ਜੀ ਕਥਨ ਕਰਦੇ, ਜਦ ਹਰੀ ਆਪਣੀ ਕਿਰਪਾ ਦ੍ਰਿਸ਼ਟੀ ਧਾਰੇ, ਤਾਂ ਹੀ ਗੁਰਮੁਖ ਮੁਖਾਂ ਜੋ ਮੁਖੀ ਗੁਰਾਂ ਦੇ ਰਾਹੀਂ ਗੁਰਾਂ ਦੁਆਰੇ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਬਿਨ ਸ਼ਬਦ ਹੈ ਜਗਤ ਭਰ ਲਿਆ, ਕਹਿਣਾ ਕਛੂ ਨਾ ਜਾਏ। ਗੁਰ ਸ਼ਬਦ ਤੋਂ ਬਿਨਾਂ ਇਹ ਸਾਰਾ ਜਗਤ ਨਾ ਐਸਾ ਭਰ ਲਿਆ, ਕਮਲਾ ਛੁਦਾਈ ਹੋਇਆ ਫਿਰਦਾ, ਜੋ ਮੂੰਹੋਂ ਕੁਝ ਕਿਹਾ ਹੀ ਨਹੀਂ ਜਾਂਦਾ। ਹਰ ਰੱਖੇ ਸੇ ਉਭਰੇ ਸ਼ਬਦ ਰਹੇ ਲਿਵਲਾਏ। ਜਿਹੜੇ ਜੀਵ ਗੁਰੂ ਦੇ ਸ਼ਬਦ 'ਚ ਆਪਣੀ ਬਿਰਤੀ ਲਾਉਂਦੇ ਆ, ਸ਼ਬਦ ਸੁਣਨਾ, ਮੰਨਣਾ, ਕਮਾਉਣਾ, ਉਹਨਾਂ ਦੇ ਸਵਾਸ ਹਰੀ ਨੇ ਰੱਖੇ ਨੇ। ਕਿਵੇਂ ਜੀ? ਹਰ ਰੱਖੇ ਸੀ ਉੱਭਰੇ, ਉਹ ਸਫਲੇ ਕੀਤੇ ਨੇ। ਜਿਨ੍ਹਾਂ ਦੇ ਸਵਾਸ ਸਫਲੇ ਕੀਤੇ ਹਨ, ਉਹੀ ਸੰਸਾਰ ਤੋਂ ਉੱਭਰੇ ਤਰ ਗਏ ਨੇ। ਨਾਨਕ ਕਰਤਾ ਸਭ ਕੁਛ ਜਾਣਦਾ, ਜਿਨ ਰੱਖੀ ਬਣਤ ਬਣਾਏ। ਮਹਾਰਾਜ ਕਥਨ ਕਰਦੇ ਆ, ਭਾਈ ਜਿਹਨੇ ਇਹ ਸਾਰੀ ਸੰਸਾਰ ਬਣਾਵਟ ਬਣਾ ਰੱਖੀ ਹੈ, ਉਹੀ ਕਰਤਾ ਪੁਰਖ ਸਭ ਕੁਝ ਜੀਵਾਂ ਦੇ ਹਾਲ ਨੂੰ ਜਾਣਦਾ ਹੈ। ਓਮ ਜਗ ਸਭ ਤੀਰਥਾ ਪੜ ਪੰਡਿਤ ਥੱਕੇ ਪੁਰਾਣ। ਓਮ ਹਮਨ ਕਰਨਾ, ਜਗ ਜਗ ਕਰਨੇ ਅਤੇ ਤੀਰਥ ਇਸ਼ਨਾਨ ਆਦਿਕ ਸਾਰਿਆਂ ਕਰਮਾਂ ਨੂੰ ਕਰਕੇ ਅਤੇ ਪੁਰਾਣ ਆਦਿਕ ਗ੍ਰੰਥਾਂ ਨੂੰ ਪੜ੍ਹ ਕੇ ਸਾਰੇ ਪੰਡਿਤ ਲੋਕ ਥੱਕ ਗਏ ਨੇ। ਪਰ ਇਹਨਾਂ ਕਰਮਾਂ ਦੇ ਕਰਨ ਨਾਲ ਕੀ ਹੋਇਆ? ਕਰਮ ਕਾਂਡ ਵਿੱਚ ਕੀ ਚੀਜ਼ ਆ ਜੀ? ਵਿਖ ਮਾਇਆ ਮੋਹ ਨਾ ਮਿਟਈ, ਵਿੱਚ ਹਉਮੈ ਆਵਣ ਜਾਣ। ਮਹਾਰਾਜ ਕਹਿੰਦੇ ਇਹ ਜਿਹੜੀ ਵਿਆਹ ਰੂਪ ਮਾਇਆ ਦਾ ਮੋਹ ਆ ਨਾ, ਇਹ ਮਿਟਦਾ ਨਹੀਂ। ਮਾਇਆ ਦੀ ਹਉਮੈ ਵਿੱਚ ਲੱਗਣ ਕਰਕੇ ਜੀਵ ਦਾ ਆਉਣਾ ਜਾਣਾ, ਜੰਮਣਾ ਮਰਨਾ ਬਣਿਆ ਹੀ ਰਹਿੰਦਾ। ਸਤਿਗੁਰ ਮਿਲਿਆ ਮਲ ਉੱਤਰੀ, ਹਰ ਜਪਿਆ ਪੁਰਖ ਸੁਜਾਣ। ਸਤਿਗੁਰਾਂ ਨਾਲ ਮਿਲ ਕੇ ਜੀਵ ਨੇ ਜਿਹੜਾ ਸੁਜਾਣ ਚਤਰ ਹਰੀ ਪੁਰਖ ਨੂੰ ਜਪਿਆ, ਉਹਦੀ ਹਉਮੈ ਰੂਪੀ ਮੈਲ ਉੱਤਰ ਗਈ ਹੈ। ਜਿਨ੍ਹਾਂ ਹਰ ਹਰ ਪ੍ਰਭ ਸੇਵਿਆ, ਜਨ ਨਾਨਕ ਸਤਿਗੁਰਬਾਣ। ਮਹਾਰਾਜ ਕਥਨ ਕਰਦੇ, ਜਿਨ੍ਹਾਂ ਨੇ ਹਰ ਹਰ ਪ੍ਰਭੂ ਦਾ ਸੇਵਨਾ ਕੀਤਾ, ਜਪਿਆ, ਮੈਂ ਜਨ ਉਹਨਾਂ ਤੋਂ ਬਲਿਹਾਰ ਜਾਂਦਾ। ਬੋਲਣ ਨਾਲ ਹੀ ਅੱਜ ਕੱਲ੍ਹ ਹੁਣ ਸਾਇੰਸ ਆ ਗਈ ਹੈ, ਬੋਲਣ ਨਾਲ ਹੀ ਸਾਰੇ ਕੰਮ ਹੋਈ ਜਾਂਦੇ ਨੇ। ਇੱਥੋਂ ਜਿਵੇਂ ਫੋਨ ਦੇ ਵਿੱਚ ਕੋਡ ਰੱਖਿਆ, ਕੋਈ ਆਪਣੇ ਘਰ ਨੂੰ ਫੋਨ ਕਰਨਾ ਕਿਸੇ ਨੇ, ਉਹ ਫੋਨ ਮੂਹਰੇ ਕਹਿੰਦਾ ਵਾਹਿਗੁਰੂ, ਸਿੱਧਾ ਘਰੇ ਫੋਨ ਆਪੇ ਲੱਗ ਜਾਂਦਾ ਕਿ ਵਾਹਿਗੁਰੂ ਕਹਿਣ ਨਾਲ ਲੱਗ ਜਾਂਦੇ ਹਨ। ਜੇ ਫੋਨ ਕੋਲ ਕਰਕੇ ਕਹੋ ਘਰ, ਉੱਥੇ ਹੀ ਫੋਨ ਲੱਗ ਜਾਂਦਾ, ਭਾਵ ਬੋਲਿਆ ਸ਼ਬਦ। ਇਸ ਕਰਕੇ ਜਿਹੜਾ ਮਾਇਆ ਦਾ ਪ੍ਰਭਾਵ ਆ ਉਹ ਕੱਟਿਆ ਜਾਂਦਾ ਜਦੋਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ, ਚੋਰ ਕਿਤੇ ਇਕੱਠੇ ਹੋਣ, ਕਹਿ ਦਿਓ ਪੁਲਿਸ ਆ ਗਈ, ਪੁਲਿਸ ਚੋਰ ਲੱਭਦੇ ਹੀ ਨਹੀਂ ਕਿੱਧਰ ਨੂੰ ਗਏ। ਇੱਦਾਂ ਜਿਹੜੀ ਮਾਇਆ ਚਿੰਬੜੀ ਆ ਬੰਦੇ ਨੂੰ ਖਾਈ ਜਾਂਦੀ ਹੈ, ਖਾਈ ਜਾਂਦੀ ਹੈ, ਖਰਾਬ ਕਰਦੀ ਹੈ। ਜੇ ਕਹੇ ਵਾਹਿਗੁਰੂ 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 ਤੇ ਭਾਈਦਿਆਂ ਦੇਰ ਨਹੀਂ ਲਾਉਂਦੀ, ਫਿਰ ਤੰਗ ਨਹੀਂ ਕਰਦੀ ਜੀਵ ਨੂੰ। ਮਾਇਆ ਮੋਹ ਬਹੁ ਚਿਤ ਵਧੇ, ਬਹੁ ਆਸਾ ਲੋਭ ਵਿਕਾਰ। ਮਾਇਆ ਦੇ ਲੋਭ ਕਰਕੇ ਜਿਹੜੇ ਜੀਵ ਬਹੁਤ ਹੀ ਪਦਾਰਥਾਂ ਨੂੰ ਚਿਤ ਵਧੇ ਨੇ, ਉਹਨਾਂ ਦੇ ਹਿਰਦੇ ਅੰਦਰ ਆਸ਼ਾ ਅਤੇ ਲੋਭ ਆਦਿਕ ਬਹੁਤੇ ਵਿਕਾਰ ਚਿੰਬੜੇ ਪਏ। ਉਹਨਾਂ ਦੇ ਅੰਦਰ ਆਸਾ ਵੀ ਬਹੁਤ ਹੈ, ਲੋਭ ਵੀ ਬਹੁਤ ਅਤੇ ਵਿਕਾਰ ਵੀ ਭਰੇ ਪਏ ਨੇ। ਮਨਮੁਖ ਅਸਥਿਰ ਨਾਥੀ ਹੈ, ਮਰ ਬਿਨਸੈ ਜਾਏ ਖਿਨਵਾਰ। ਮਨਮੁਖ ਬੰਦੇ ਸਰੂਪ ਦੇ ਵਿੱਚ ਸਥਿਤ ਹੁੰਦੇ ਹੀ ਨਹੀਂ, ਇਸੇ ਕਰਕੇ ਉਹ ਖਿਨਵਾਰ ਖਿਨ ਖਿਨ ਕਾਲ 'ਚ ਮਰ ਕੇ ਬਿਨਸ ਜਾਂਦੇ ਨੇ। ਵੜ ਭਾਗ ਹੋਵੇ ਸਤਿਗੁਰ ਮਿਲੈ ਹਉ ਮੈਂ ਤਜੈ ਵਿਕਾਰ। ਜੀਵ ਦੇ ਵੱਡੇ ਭਾਗ ਹੋਣ ਤਾਂ ਸਤਿਗੁਰ ਮਹਾਰਾਜ ਜੀ ਮਿਲਦੇ, ਸਤਿਗੁਰਾਂ ਦੇ ਮਿਲਣ ਕਰਕੇ ਹਉਮੈ ਆਦਿਕ ਵਿਕਾਰਾਂ ਨੂੰ ਤਜੈ ਫਿਰ ਤਿਆਗਦਾ। ਹਰ ਨਾਮਾ ਜਪ ਸੁਖ ਪਾਇਆ, ਜਨ ਨਾਨਕ ਸ਼ਬਦ ਵਿਚਾਰ। ਸਤਿਗੁਰੂ ਕਥਨ ਕਰਦੇ ਗੁਰੂ ਅਮਰਦਾਸ ਮਹਾਰਾਜ ਕਿ ਜੇ ਜੀਵ ਨੇ ਗੁਰ ਸ਼ਬਦ ਨੂੰ ਵਿਚਾਰ ਕੇ ਹਰੀ ਦੇ ਨਾਮ ਨੂੰ ਜਪਿਆ ਉਹਨੇ ਸੁੱਖਾਂ ਨੂੰ ਪਾਇਆ। ਬਿਨ ਸਤਿਗੁਰ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ। ਸੱਤ ਦੀ ਪ੍ਰਾਪਤੀ ਕਰਾਉਣ ਵਾਲੇ ਗੁਰੂ ਅਗਿਆਨ ਦੇ ਹਨੇਰੇ ਨੂੰ ਮੇਟ ਕਿਹੜੇ ਰੂਪ ਕਰਦੇ ਨੇ, ਪ੍ਰਕਾਸ਼ ਹੈ ਇਸੇ ਸਤਿਗੁਰ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਸਤਿਗੁਰਾਂ ਤੋਂ ਬਿਨਾਂ ਹਰੀ ਦੀ ਭਗਤੀ ਨਹੀਂ ਹੁੰਦੀ ਅਤੇ ਭਗਤੀ ਤੋਂ ਬਿਨਾਂ ਪ੍ਰਭੂ ਦੇ ਨਾਮ 'ਚ ਪਿਆਰ ਨਹੀਂ ਲੱਗਦਾ। ਜਨ ਨਾਨਕ ਨਾਮ ਅਰਾਧਿਆ, ਗੁਰ ਕੈ ਹੇਤ ਪਿਆਰ। ਮਹਾਰਾਜ ਜੀ ਕਥਨ ਕਰਦੇ ਆ ਬਚਨ ਹੈ ਕਿ ਗੁਰਮੁਖ ਜਨਾਂ ਨੇ ਪਿਆਰਿਆਂ ਗੁਰਾਂ ਦੇ ਵਿੱਚ ਹੇਤ ਪ੍ਰੇਮ ਕਰਕੇ ਪ੍ਰਭੂ ਦੇ ਨਾਮ ਨੂੰ ਅਰਾਧਿਆ ਸਿਮਰਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬਚਨ ਦੱਸਦੇ ਕਿ ਧਿਆਨ ਰੱਖਿਆ ਕਰੋ ਇਹ ਲਾਲਚੀ ਬੰਦਿਆਂ ਤੋਂ ਥੋੜ੍ਹਾ ਬਚ ਕੇ ਰਹੋ। ਲੋਭੀ ਕਾ ਵੇ ਸਾਹੋ ਨਾ ਕੀ ਜੈ ਜੇ ਕਾ ਪਾਰ ਵਸਾਏ। ਭਾਈ ਜਿੱਥੇ ਤੱਕ ਜ਼ੋਰ ਲੱਗੇ ਵਾਹ ਚੱਲੇ ਪਾਰ ਵਸਾਏ ਜਿੰਨਾ ਚਾਰਾ ਚੱਲੇ, ਕੋਸ਼ਿਸ਼ ਕਰੋ ਕਿ ਓਨਾ ਹੀ ਵੀ ਲੋਭੀ ਬੰਦੇ ਉੱਤੇ ਕਦੇ ਵੀ ਬੇਸਾਹੋ ਭਰੋਸਾ ਨਾ ਕਰੀਏ। ਕਿਉਂਕਿ ਲੋਭੀ ਜਿਹੜਾ ਬੰਦਾ ਅੰਤ ਕਾਲ ਤਿੱਥੇ ਧੁਹੈ ਜਿੱਥੇ ਹੱਥ ਨਾ ਪਾਏ। ਅੰਤ ਸਮੇਂ ਉਹਨੇ ਉਸ ਜਗ੍ਹਾ 'ਤੇ ਆਪਾਂ ਨੂੰ ਧੁਹਾ ਛਲੇਗਾ, ਉਹ ਜਗ੍ਹਾ 'ਤੇ ਧੂ ਕੇ ਮਾਰੂ ਕੰਡਿਆਂ 'ਤੇ ਜਿੱਥੇ ਕੋਈ ਹੱਥ ਵੀ ਨਹੀਂ ਪਊਗਾ ਆਪਣਾ, ਜਿੱਥੇ ਕੋਈ ਸਹਾਇਤਾ ਵੀ ਨਹੀਂ ਕਰ ਸਕੂਗਾ। ਬਹੁਤ ਚਲਾਕ ਹੁੰਦਾ ਲੋਭੀ ਆਦਮੀ। ਮਨਮੁਖ ਸੇਤੀ ਸੰਗ ਕਰੇ, ਮੋਹ ਕਾਲਖ ਦਾਗ ਲਗਾਏ। ਮਨਮੁਖ ਬੰਦੇ ਦੀ ਸੰਗਤ ਕਰਨ ਨਾਲ ਮੂੰਹ 'ਤੇ ਪਾਪਾਂ ਰੂਪੀ ਕਾਲਖ ਦਾ ਦਾਗ ਭਾਵ ਚਿੰਨ੍ਹ ਲੱਗ ਜਾਂਦਾ। ਮੋਹ ਕਾਲੇ ਤਿੰਨ ਲੋਭੀਆਂ ਜਸਨ ਜਨਮ ਗਵਾਏ। ਉਹਨਾਂ ਲੋਭੀ ਬੰਦਿਆਂ ਦੇ ਪ੍ਰਲੋਕ ਦੇ ਵਿੱਚ ਮੂੰਹ ਕਾਲੇ ਹੁੰਦੇ ਜਿਹੜੇ ਇਸ ਲੋਕ ਵਿੱਚ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਗਵਾ ਜਾਂਦੇ ਆ। ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੈ ਮਨ ਆਏ। ਹਰੀ ਪ੍ਰਭੂ ਜਿਨ੍ਹਾਂ ਨੂੰ ਸਤਸੰਗਤ ਦੇ ਮੇਲ ਦੇ ਵਿੱਚ ਮਿਲਦਾ ਹੈ ਉਹਨਾਂ ਦੇ ਮਨ ਦੇ ਵਿੱਚ ਹਰੀ ਨਾਮ ਆ ਕੇ ਵੱਸਦਾ ਹੈ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰ ਗੁਣ ਗਾਏ। ਸਤਿਗੁਰੂ ਕਥਨ ਕਰਦੇ ਹੈ ਭਾਈ ਹਰੀ ਦੇ ਗੁਣ ਗਾਇਨ ਕਰਨ ਨਾਲ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਉਤਰ ਜਾਂਦੀ ਹੈ। ਧੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ। ਧੁਰ ਤੋਂ ਹੀ ਹਰੀ ਪ੍ਰਭੂ ਕਰਤੇ ਨੇ, ਜੀਵਾਂ ਦੇ ਮੱਥੇ ਉੱਪਰ ਜੋ ਲੇਖ ਲਿਖਿਆ ਉਹ ਫਲ ਭੋਗੇ ਤੋਂ ਬਗੈਰ ਮੇਟਿਆ ਨਹੀਂ ਜਾਂਦਾ। ਜੀਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ। ਇਹ ਜੀਵ ਆਤਮਾ ਇਹ ਸਰੀਰ ਸਾਰਾ ਵਾਹਿਗੁਰੂ ਦਾ ਦਿੱਤਾ ਹੋਇਆ, ਹਰੀ ਰਾਜਾ ਆਪ ਹੀ ਸਾਰਿਆਂ ਜੀਆਂ ਦੀ ਹਰ ਰੋਜ਼ ਨਿਤਾ ਪ੍ਰਤੀ ਪਾਲਣਾ ਕਰਦਾ ਉਹ ਵਾਹਿਗੁਰੂ। ਚੁਗਲ ਨਿੰਦਕ ਭੁੱਖੇ ਰੁਲ ਮੂਏ, ਇਹਨਾਂ ਹੱਥ ਨਾ ਕਿਥਾਊ ਪਾਏ। ਇਹ ਜਿਹੜੇ ਜਾ ਜਾ ਚੁਗਲੀਆਂ ਕਰਦੇ ਆ, ਚੁਗਲ ਪੁਰਸ਼ ਤੇ ਨਿੰਦਿਆ ਕਰਦੇ ਆ, ਦੂਰ ਖੜ ਖੜ ਕੇ ਰੌਲਾ ਪਾਉਂਦੇ ਆ, ਨਿੰਦਕ ਬੰਦੇ ਸਾਰੇ ਹੀ ਭੁੱਖੇ ਰੁਲ ਕੇ ਮਰ ਗਏ ਨੇ। ਇਹਨਾਂ ਚੁਗਲਾਂ ਨਿੰਦਕਾਂ ਦਾ ਹੱਥ ਕਿਤੇ ਵੀ ਨਹੀਂ ਪੈਂਦਾ। ਅਸਲ ਵਿੱਚ ਉਹਨਾਂ ਨੂੰ ਸਹੀ ਜਾਣਕਾਰੀ ਵੀ ਨਹੀਂ ਹੁੰਦੀ ਕਿਸੇ ਗੱਲ ਦੀ। ਜਦੋਂ ਕੋਲ ਖੜ ਕੇ ਘੜੀ 'ਚ ਪੁੱਛੋ, ਹਾਂ ਵੀ ਦੱਸ ਕੀ ਗੱਲ, ਕੀ ਸ਼ੰਕਾ ਤੈਨੂੰ, ਫਿਰ ਕੰਬ ਜਾਂਦਾ। ਨਹੀਂ ਮੈਂ ਤਾਂ ਵੈਸੇ ਹੀ ਕਹਿ ਰਿਹਾ ਸੀਗਾ, ਆਪਾਂ ਤਾਂ ਜੀ ਵੈਸੇ ਉਹ ਫਲਾਨਾ ਕਹਿੰਦਾ ਸੀ। ਇਸ ਕਰਕੇ ਇਹਨਾਂ ਨੂੰ ਆਪ ਨਹੀਂ ਪਤਾ, ਕਿਉਂਕਿ ਬਸ ਇੱਕ ਚਸਕਾ ਪਿਆ ਹੋਇਆ ਦੂਰੋਂ ਕੂਕਰ ਵਾਂਗੂ ਖੜ ਕੇ ਭੌਂਕਣ ਦਾ। ਕੂਕਰ ਨੂੰ ਪੁੱਛੇ ਤੂੰ ਭੌਂਕਦਾ, ਕਹਿੰਦੇ ਆਪਣੀ ਆਦਤ ਹੀ ਆ ਬਸ। ਬਾਹਰ ਪਾਖੰਡ ਸਭ ਕਰਮ ਕਰਹਿ, ਮਨ ਹਿਰਦੈ ਕਪਟ ਕਮਾਏ। ਬਾਹਰੋਂ ਲੋਕ ਵਿਖਾਵੇ ਲਈ ਸਭ ਪਖੰਡ ਵਾਲੇ ਕਰਮਾਂ ਨੂੰ ਕਰਦੇ ਆ ਅਤੇ ਹਿਰਦੇ 'ਚ ਮਨਾਂ ਮੂੰਹੀ ਕਪਟ ਨੂੰ ਕਮਾਉਂਦੇ ਆ। ਸੋ ਮਨ ਦੇ ਹਿਰਦੇ ਭਾਵ ਵਿੱਚ ਕਪਟ ਕਮਾਉਂਦੇ ਨੇ। ਹੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਵਾ ਆਏ। ਸਰੀਰ ਰੂਪ ਖੇਤ ਵਿੱਚ ਜੋ ਵੀ ਕਰਮਾਂ ਨੂੰ ਬੀਜ ਬੀਜਦੇ ਹਨ, ਅੰਤ ਨੂੰ ਉਹਨਾਂ ਹੀ ਕਰਮਾਂ ਦਾ ਫਲ ਦੇ ਸਨਮੁਖ ਆ ਕੇ ਖੜਾ ਹੋ ਜਾਂਦਾ। ਨਾਨਕ ਕੀ ਪ੍ਰਭ ਬੇਨਤੀ, ਹਰ ਭਾਵੈ ਬਖਸ਼ ਮਿਲਾਏ। 1418 ਅੰਗ 'ਤੇ ਫਰਮਾਉਂਦੇ ਆ ਸਤਿਗੁਰੂ ਕਥਨ ਕਰਦੇ, ਮੇਰੀ ਦਾਸ ਦੀ ਆਪ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਆ, ਹੇ ਵਾਹਿਗੁਰੂ ਜੇ ਆਪ ਨੂੰ ਭਾ ਜਾਵੇ ਤਾਂ ਮੇਰੇ ਔਗਣਾਂ ਨੂੰ ਬਖਸ਼ ਕੇ ਮੈਨੂੰ ਆਪਣੇ ਨਾਲ ਮਿਲਾ ਲਓ। ਮਹਾਰਾਜ ਜੀ ਮਨ ਆਵਣ ਜਾਣ ਨਾ ਸੁੱਝਈ, ਨਾ ਸੁੱਝੈ ਦਰਬਾਰ। ਇਹ ਮਨ ਭਾਵ ਜੀਵ ਨੂੰ ਆਉਣਾ ਜਾਣਾ ਸੁੱਝਦਾ ਨਹੀਂ ਅਤੇ ਨਾ ਹੀ ਇਹਨੂੰ ਉਸ ਵਾਹਿਗੁਰੂ ਦਾ ਸਰੂਪ ਦਰਬਾਰ ਸੁੱਝਦਾ। ਦਰਬਾਰ ਸਾਹਿਬ ਪ੍ਰਤੱਖ, ਪ੍ਰਤੱਖ ਦਰਬਾਰ ਗੁਰੂ ਘਰ, ਪ੍ਰਤੱਖ ਦਰਬਾਰ ਸੱਚਖੰਡ ਜਿਹੜਾ ਹਿਰਦੇ 'ਚ ਦਰਬਾਰ ਉਹਦਾ ਸਰੂਪ ਹੈ। ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗੁਬਾਰ, ਇਹਦਾ ਚਿੱਤ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਲੰਪਟ ਹੋਇਆ ਅਤੇ ਹਿਰਦੇ ਅੰਦਰ ਅਗਿਆਨ ਰੂਪ ਘੁੱਪ ਗਾੜਾ ਹਨੇਰਾ ਛਾਇਆ ਪਿਆ। ਤਬ ਨਰ ਸੁੱਤਾ ਜਾਗਿਆ, ਸਿਰ ਡੰਡ ਲੱਗਾ ਬਹੁ ਭਾਰ, ਜਦੋਂ ਇਹਦੇ ਸਿਰ ਦੇ ਉੱਤੇ ਆ ਕੇ ਬੜਾ ਭਾਰੀ ਡੰਡਾ ਵੱਜਿਆ ਤਾਂ ਇਹ ਸੁੱਤਾ ਹੋਇਆ ਬੰਦਾ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ, ਮਨ ਸੋਇਆ ਮਾਇਆ ਬਿਸਮਾਤ ਵਿੱਚ ਸੁੱਤਾ ਹੋਇਆ ਜਾਗਦਾ। ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਖ ਦੁਆਰ। ਜਦੋਂ ਮਾਤਾ ਦੇ ਉਦਰ ਵਿੱਚ ਸੀ ਉਦੋਂ ਹਰ ਬੰਦਾ ਪਰਮੇਸ਼ੁਰ ਨਾਲ ਕੌਲ ਕਰਾਰ ਕਰਦਾ ਹੈ, ਕਰਾਂ ਤੋਂ ਭਾਵ ਕੌਲ ਕਰਾਰ ਕੀਤੇ ਸੀ, ਮੈਨੂੰ ਇਹ ਕਾਲ ਕੋਠੜੀ ਚੋਂ ਕੱਢ ਲਓ, ਮੈਨੂੰ ਬਚਾ ਲਓ, ਮੈਂ ਬਹੁਤ ਔਖਾ, ਮੈਂ ਸਾਰੀ ਜ਼ਿੰਦਗੀ ਸਵਾਸ ਸਵਾਸ ਸਿਮਰਨ ਕਰੂੰਗਾ, ਮੈਂ ਪਰਉਪਕਾਰ ਨਹੀਂ ਭੁੱਲੂੰਗਾ, ਬੜਾ ਕੁਛ ਕਹਿੰਦਾ। ਇਹ ਬੰਦਾ ਚਲਾਕ ਬਹੁਤ ਹੈ। ਤਾਂ ਉਹਨਾਂ ਹੀ ਕੀਤੇ ਕਰਾਰਾਂ ਉੱਪਰ ਤਾਂ ਗੁਰਮੁਖਾਂ ਨੇ ਤਾਂ ਨਾਮ ਨੂੰ ਚੇਤੇ ਕੀਤਾ, ਗੁਰੂ ਵਾਲੇ ਬਣ ਗਏ, ਧੰਨਵਾਦ ਕੀਤਾ। ਜਿਹਨਾਂ ਗੁਰਮੁਖਾਂ ਨੇ ਕਰਾਂ ਹੱਥਾਂ ਆਦਿ ਕਿੰਦਰੀਆਂ ਦੇ ਵਿਸ਼ਿਆਂ ਤੋਂ ਉਪਰਾਮ ਹੋ ਕੇ, ਜਾਂ ਜਿਹਨਾਂ ਗੁਰਮੁਖਾਂ ਨੇ ਉੱਪਰ ਹੁੰਦਾ ਉਪਰਾਲਾ ਉੱਦਮ ਕਰਕੇ ਹਰੀ ਨੂੰ ਚੇਤਨਾ ਕੀਤਾ, ਸਿਹਤ ਭਾਵ ਗੁਰਮੁਖ ਮੁਕਤੀ ਦਾ ਦਰਵਾਜ਼ਾ ਜੋ ਗਿਆਨ ਹੈ ਉਹਨੂੰ ਪ੍ਰਾਪਤ ਕਰਦੇ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦੇ ਨੇ। ਨਾਨਕ ਆਪ ਉਹ ਉਧਰੇ ਸਭ ਕੁਟੰਬ ਤਰੇ ਪਰਿਵਾਰ। ਸਤਿਗੁਰੂ ਕਥਨ ਕਰਦੇ ਹੋ ਗੁਰਮੁਖ ਆਪ ਤਾਂ ਸੰਸਾਰ ਸਮੁੰਦਰ ਤੋਂ ਤਰ ਗਏ ਨੇ ਅਤੇ ਉਹਨਾਂ ਦੇ ਪਿੱਛੇ ਕੁਟੰਬ ਦੇ ਜੀਵ ਅਤੇ ਆਪਣੇ ਪਰਿਵਾਰ ਦੇ ਸਾਰੇ ਜੀਵ ਜੰਤ ਤਰ ਗਏ ਹਨ। ਉਸ ਗੁਰਮੁਖ ਦੇ ਪਿੱਛੇ ਲੱਗ ਕੇ ਕਈ ਕੁਲਾਂ ਤਰ ਗਈਆਂ ਨੇ। ਸ਼ਬਦ ਮਰੈ ਸੋ ਮੂਆ ਜਾਪੈ, ਗੁਰਪ੍ਰਸਾਦੀ ਹਰ ਰਸ ਧਰਾਪੈ। ਗੁਰਾਂ ਦੇ ਸ਼ਬਦ ਕਰਕੇ ਜੀਵ ਭਾਵ ਤੋਂ ਮਰਦਾ ਹੈ, ਉਹੀ ਜੀਵ ਸੰਸਾਰ ਵੱਲੋਂ ਮਰਿਆ ਹੋਇਆ ਜਾਣਿਆ ਜਾਂਦਾ। ਜਿਸ ਉੱਤੇ ਗੁਰਾਂ ਦੀ ਪ੍ਰਸਾਦੀ ਭਾਵ ਕਿਰਪਾ ਹੁੰਦੀ ਆ, ਉਹੀ ਜੀਵ ਹਰੀ ਨਾਮ ਰਸ ਕਰਕੇ ਧਰਾਪੈ, ਭਾਵ ਤ੍ਰਿਪਤ ਹੁੰਦਾ ਰੱਜ ਜਾਂਦਾ। ਹਰ ਦਰਗਹ ਗੁਰ ਸ਼ਬਦ ਸੰਜਾਪੈ, ਬਿਨ ਸ਼ਬਦ ਹੈ ਮੂਆ ਹੈ ਸਭ ਕੋਏ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਸ਼ਬਦ ਦੀਆਂ, ਗੁਰ ਸ਼ਬਦ ਦੁਆਰਾ ਹੀ ਅੰਤਕਰਨ ਰੂਪੀ ਦਰਗਹ ਹੈ, ਭਾਵ ਜਗ੍ਹਾ ਦੇ ਅੰਦਰ ਹਰੀ ਨੂੰ ਸੰਜਾਪੈ ਤੋਂ ਭਾਵ ਪਛਾਣਦਾ। ਗੁਰ ਸ਼ਬਦ ਧਾਰਨ ਕੀਤੇ ਤੋਂ ਬਿਨਾਂ ਸਭ ਕੋਈ ਮੋਇਆ ਹੋਇਆ ਨਿਸ਼ਚੇ ਕਰੋ ਮਰਿਆ ਹੀ ਫਿਰਦਾ, ਸ਼ਬਦ ਤੋਂ ਬਿਨਾਂ ਜਿਹੜਾ ਹੈਗਾ ਮਰਿਆ ਹੋਇਆ। ਮਨਮੁਖ ਮੁਆ ਆਪਣਾ ਜਨਮ ਖੋਏ, ਹਰ ਨਾਮ ਨਾ ਚੇਤ ਹੈ ਅੰਤ ਦੁੱਖ ਰੋਏ। ਮਨਮੁਖ ਬੰਦਾ ਤਾਂ ਆਪਣੇ ਮੂਲਕ ਮਨੁੱਖਾ ਜਨਮ ਨੂੰ ਨਿਸ਼ਫਲੀ ਖੋ ਕੇ ਮਰਿਆ। ਜਿਹੜੇ ਜੀਵ ਹਰੀ ਨਾਮ ਨੂੰ ਚੇਤਦੇ ਹਨ ਉਹ ਅੰਤਮ ਸਮੇਂ ਦੁੱਖਾਂ ਨੂੰ ਪਾ ਕੇ ਫਿਰ ਰੋਈ ਜਾਂਦੇ ਨੇ, ਮੈਂ ਤਾਂ ਕੁਛ ਨਹੀਂ ਸੀ ਕੀਤਾ, ਕੀਤਾ ਕਿਉਂ ਨਹੀਂ ਸੀ, ਬਹੁਤ ਕੁਛ ਕੀਤਾ ਸੀ ਮਾੜਾ, ਫਿਰ ਅੰਤ ਨੂੰ ਦੁੱਖ ਪਹੁੰਚਦਾ ਉਸ ਗੱਲ ਦਾ। ਨਾਨਕ ਕਰਤਾ ਕਰੇ ਸੋ ਹੋਏ। ਸਤਿਗੁਰੂ ਕਥਨ ਕਰਦੇ ਆ ਕਰਤਾ ਕਾਲ ਪੁਰਖ ਜੋ ਵੀ ਕਰਦਾ ਉਹੀ ਕੁਝ ਹੁੰਦਾ। ਗੁਰਮੁਖ ਬੁੱਢੇ ਕਦੇ ਨਾਹੀਂ, ਜਿੰਨਾ ਅੰਤਰ ਸੁਰਤ ਗਿਆਨ। ਜਿਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਗਿਆਨ ਦੀ ਸ੍ਰੇਸ਼ਠ ਪ੍ਰੀਤੀ ਆ, ਉਹ ਗੁਰਮੁਖ ਜਨ ਕਦੇ ਵੀ ਬੁੱਢੇ ਨਹੀਂ ਹੁੰਦੇ, ਭਾਵ ਹੰਕਾਰੀ ਵੀ ਨਹੀਂ ਹੁੰਦੇ ਉਹ, ਕਿਉਂਕਿ ਉਹਨਾਂ ਦੀ ਸੁਰਤ ਟਿਕਾਣੇ ਸਿਰ ਰਹਿੰਦੀ ਹੈ, ਕਿਉਂਕਿ ਅੰਦਰ ਗਿਆਨ ਹੈ। ਗਿਆਨ ਤੋਂ ਹੀਣੀ ਸੋਤੀ ਬੇਗਿਆਨੀ ਹੋ ਜਾਂਦੀ ਹੈ। ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ। ਉਹ ਗੁਰਮੁਖ ਸਦਾ ਸਦਾ ਹਮੇਸ਼ਾ ਮਨ ਬਾਣੀ ਸਰੀਰ ਕਰਕੇ ਹਰੀ ਗੁਣਾਂ ਨੂੰ ਰਵੈ ਉਚਾਰਦੇ ਨੇ ਅਤੇ ਉਹਨਾਂ ਦਾ ਸਹਿਜ ਪਦ ਦੇ ਅੰਦਰ ਧਿਆਨ ਲੱਗਿਆ ਰਹਿੰਦਾ। ਓਏ ਸਦਾ ਆਨੰਦ ਵਿਵੇਕ ਰਹਿ, ਦੁੱਖ ਸੁੱਖ ਏਕ ਸਮਾਨ। ਉਹ ਗੁਰਮੁਖ ਜਨ ਵਿਵੇਕ ਦ੍ਰਿਸ਼ਟੀ ਨਾਲ ਦੁੱਖ ਸੁੱਖ ਨੂੰ ਇੱਕ ਸਮਾਨ ਜਾਣ ਕੇ ਸਦਾ ਹੀ ਆਨੰਦ ਰਹਿੰਦੇ ਨੇ। ਤਿੰਨਾ ਨਦਰੀ ਇੱਕੋ ਆਇਆ, ਸਭ ਆਤਮ ਰਾਮ ਪਛਾਣ। ਉਹਨਾਂ ਗੁਰਮੁਖਾਂ ਨੂੰ ਸਾਰੇ ਇੱਕ ਪਰਮੇਸ਼ਰੀ ਨਦਰੀ ਭਾਵ ਨਿਗਾਹ ਆ ਅਤੇ ਉਹਨਾਂ ਨੇ ਆਪਣੇ ਆਤਮਾ ਨੂੰ ਸੋ ਆਪਣੇ ਅੰਦਰਲੇ ਆਤਮਾ ਕੀ ਮਨ ਨੂੰ ਰਾਮ ਰੂਪ ਕਰਕੇ ਸਾਰੇ ਨਿਸ਼ਚੇ ਕਰਕੇ ਪਛਾਣਿਆ ਕਿ ਮੇਰੀ ਆਤਮਾ ਹੀ ਉਹੀ ਰਾਮ ਹੈ, ਉਹੀ ਵਿਆਪਕ ਹੈ। ਮਨਮੁਖ ਬਾਲਕ ਬਿਰਧ ਸਮਾਨ ਹੈ, ਜਿੰਨਾ ਅੰਤਰ ਹਰ ਸੁਰਤ ਨਾਹੀਂ। ਹੁਣ ਉੱਪਰਲੇ ਕਿਹੋ ਜਿਹੇ ਪ੍ਰਸੰਗ ਨੂੰ ਦੱਸਦੇ ਵੀ ਗੁਰਮੁਖ ਬੁੱਢੇ ਕਦੇ ਨਾਹੀਂ, ਜਿੰਨਾ ਅੰਤਰ ਸੁਰਤ ਗਿਆਨ। ਹੁਣ ਇੱਥੇ ਕਹਿੰਦੇ ਜਿੰਨਾ ਅੰਤਰ ਹਰ ਸੁਰਤ ਨਾਹੀਂ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਜਿਹਨਾਂ ਮਨਮੁਖਾਂ ਦੇ ਹਿਰਦੇ ਅੰਦਰ ਹਰੀ ਦੀ ਸੁਰਤ ਭਾਵ ਗਿਆਤ ਨਹੀਂ, ਉਹ ਮਨਮੁਖ ਪੁਰਸ਼ ਜਿਹੜੇ ਉਹ ਬਾਲਕ ਦੀ ਨਹੀਂ ਅਗਿਆਤ ਅਤੇ ਬੁੱਢਿਆਂ ਦੇ ਸਮਾਨ ਬਿਲਕੁਲ ਨਿਰਬਲ ਨੇ। ਵਿੱਚ ਹਉਮੈ ਕਰਮ ਕਮਾਵੰਦੇ, ਸਭ ਧਰਮ ਰਾਏ ਕੈ ਜਾਹੀ। ਉਹ ਮਨਮੁਖ ਹਉਮੈ 'ਚ ਲੱਗ ਕੇ ਸਕਾਮ ਕਰਮਾਂ ਨੂੰ ਕਮਾਉਂਦੇ, ਇਸ ਕਰਕੇ ਉਹ ਸਾਰੇ ਮਨਮੁਖ ਧਰਮ ਰਾਜੇ ਦੇ ਕੋਲ ਜਾਂਦੇ ਨੇ, ਧਰਮ ਰਾਜੇ ਹਿਸਾਬ ਕਿਤਾਬ ਲੈਂਦਾ। ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ। ਜੋ ਗੁਰਮੁਖ ਗੁਰਾਂ ਦੇ ਉਪਦੇਸ਼ ਦੇ ਵਿੱਚ ਸੁਭਾਏ ਸ੍ਰੇਸ਼ਟ ਪ੍ਰੇਮ ਕਰਦੇ ਹਨ, ਉਹ ਗੁਰਮੁਖ ਹੱਛੇ ਭਾਵ ਚੰਗੇ ਤੇ ਨਿਰਮਲੇ ਸ਼ੁੱਧ ਹਨ। ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ। ਜਿਹੜੇ ਗੁਰਮੁਖ ਸਤਿਗੁਰਾਂ ਦੇ ਭਾਏ ਭਾਣੇ ਚੱਲਦੇ ਹਨ, ਉਹਨਾਂ ਗੁਰਮੁਖਾਂ ਦੇ ਪਤੰਗ ਭਾਵੰਤਾ ਕਰਨ ਨੂੰ ਪਤੰਗ ਮਾਤਰ ਰੰਚਕ ਮਾਤਰ ਮੈਲ ਨਹੀਂ ਲੱਗਦੀ। ਉਹ ਪਤੰਗ ਹੁੰਦਾ ਸੂਰਜ ਵਾਂਗੂ ਨਿਰਮਲ ਰਹਿੰਦੇ ਨੇ। ਮਨਮੁਖ ਝੂਠ ਨਾ ਉਤਰੈ ਜੇ ਸੌ ਧੋਵਣ ਪਾਏ। ਮਹਾਰਾਜ ਕਹਿੰਦੇ ਜੇ ਸਰੀਰ ਨੂੰ ਚਾਹੇ ਸੌ ਸੈਂਕੜੇ ਵਾਰ ਵੀ ਧੋਣਾ ਕਰੇ, ਮਨਮੁਖ ਬੰਦਾ ਗੁਰੂ ਤੋਂ ਬੇਮੁਖ ਬੇਅਮਰਤੀਆ, ਚਾਹੇ ਸੈਂਕੜੇ ਤੀਰਥਾਂ ਜਾ ਕੇ ਇਸ਼ਨਾਨ ਕਰਕੇ ਧੋਣਾ ਕਰੇ, ਤਾਂ ਵੀ ਮਨਮੁਖਾਂ ਦੀ ਪਵਿੱਤਰਤਾ ਉਤਰਦੀ ਨਹੀਂ, ਕਿਉਂਕਿ ਨਗੂਰੇਪੁਣੇ ਦੀ ਜੂਠ ਨਹੀਂ ਉਤਰਦੀ। ਨਾਨਕ ਗੁਰਮੁਖ ਮੇਲਿਆਂ ਗੁਰ ਕੈ ਅੰਕ ਸਮਾਏ। ਮਹਾਰਾਜ ਕਥਨ ਕਰਦੇ ਨੇ ਜੋ ਜਿਹੜੇ ਜੀਵ ਗੁਰਾਂ ਦੇ ਅੰਕ ਹਿਰਦੇ ਦੇ ਸਮਾਏ ਨੇ, ਭਾਵ ਜੋ ਮਨੁੱਖ ਗੁਰਾਂ ਨੂੰ ਚੰਗੇ ਲੱਗੇ ਨੇ, ਭਾ ਗਏ ਨੇ, ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾਉਣਾ ਕੀਤਾ। ਬੁਰਾ ਕਰੇ ਸੋ ਸਿਹਾ ਸਿੱਝੈ। ਜੋ ਮਨਮੁਖ ਕਿਸੇ ਦਾ ਬੁਰਾ ਕਰਦਾ, ਜੋ ਮਨਮੁਖ ਬੁਰਿਆਂ ਕਰਮਾਂ ਨੂੰ ਕਰਦਾ, ਉਹਦਾ ਭਲਾ ਕਿਸ ਤਰ੍ਹਾਂ ਸਿੱਝੈ, ਭਾਵ ਕਲਿਆਣ ਹੋ ਸਕਦਾ? ਨਹੀਂ ਹੋ ਸਕਦਾ। ਆਪਣੇ ਰੋਹੇ ਆਪੇ ਹੀ ਦੱਜੈ। ਉਹ ਆਪਣੇ ਰੋਹੇ ਗੁੱਸੇ 'ਚ ਆਪ ਹੀ ਸੜਦਾ ਰਹਿੰਦਾ। ਮਨਮੁਖ ਕਮਲਾ ਰਗੜੈ ਲੁੱਝੈ। ਮਨਮੁਖ ਬੰਦਾ ਕਮਲਾ ਹੋਇਆ ਹੋਇਆ ਰਗੜੈ, ਝਗੜਿਆਂ ਦੇ ਵਿੱਚ ਲੁੱਝਾ ਖੱਪਦਾ, ਝਗੜਿਆਂ ਨੂੰ ਲੁੱਝਾ ਚਾਹੁੰਦਾ। ਗੁਰਮੁਖ ਹੋਏ ਤੇ ਤਿਸ ਸਭ ਕਿਛ ਸੁੱਝੈ। ਜਿਹੜਾ ਜੀਵ ਗੁਰਮੁਖ ਹੁੰਦਾ ਉਹਨੂੰ ਸਭ ਕੁਛ ਸੁੱਝ ਆਉਂਦਾ। ਨਾਨਕ ਗੁਰਮੁਖ ਮਨ ਸਿਉਂ ਲੁੱਝੈ। ਸਤਿਗੁਰੂ ਕਥਨ ਕਰਦੇ ਆ ਗੁਰਮੁਖ ਜਨ ਮਨ ਰੂਪੀ ਦੁਸ਼ਮਣ ਦੇ ਨਾਲ ਲੁੱਝਾ ਲੜਨਾ ਕਰਦੇ ਨੇ। ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਜਿਨ੍ਹਾਂ ਜੀਵਾਂ ਨੇ ਸਤਿਗੁਰਾਂ ਪੁਰਸ਼ਾਂ ਨੂੰ ਸੇਵਿਆ ਨਹੀਂ ਅਤੇ ਗੁਰ ਉਪਦੇਸ਼ ਦੇ ਗ੍ਰਹਿਣ ਕਰਨ ਦਾ ਵੀ ਵਿਚਾਰ ਨਹੀਂ ਕੀਤਾ, ਓਏ ਮਾਨਸ ਜੂਨ ਨਾ ਆਖੀਅਨ ਪਸ਼ੂ ਢੋਰ ਗਾਵਾਰ। ਉਹ ਜੀਵ ਮਨੁੱਖ ਜੂਨੀ ਚਾਏ ਕਥਨ ਨਹੀਂ ਕੀਤੇ ਜਾਂਦੇ, ਕਿਉਂਕਿ ਉਹ ਤਾਂ ਗਵਾਰ ਹੈ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਨਹੀਂ ਕੀਤੀ, ਸ਼ਬਦ ਦੀ ਵਿਚਾਰ ਨਹੀਂ ਕੀਤੀ। ਮਹਾਰਾਜ ਕਹਿੰਦੇ ਉਹ ਤਾਂ ਗਵਾਰ ਨੇ, ਮੂਰਖ ਆਦਮੀ ਨੇ, ਢੋਰ ਪਸ਼ੂ, ਚਾਰਾ ਢੋਣ ਵਾਲੇ ਮਰੇ ਹੋਏ ਪਸ਼ੂ ਹੈ। ਢੋਰ ਦੇ ਦੋ ਅਰਥ, ਢੋਰ ਪਸ਼ੂ, ਇੱਕ ਤਾਂ ਹੁੰਦੇ ਨੇ ਮਰੇ ਹੋਏ ਪਸ਼ੂ, ਇੱਕ ਉਹ ਨੇ ਜਿਹੜੇ ਪਸ਼ੂ ਘਾਹ ਆਦਿ ਚਾਰਾ ਢੋਂਦੇ, ਭਾਰੇ ਭਾਰੇ ਸਮਾਨ ਜੇ ਇੱਟਾਂ ਢੋਣ ਵਾਲੇ ਗਧੇ ਆਦਿਕ, ਕਿਉਂਕਿ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰਸਾਉ ਪ੍ਰੀਤ ਨਾ ਪਿਆਰ। ਉਹਨਾਂ ਦੇ ਹਿਰਦੇ ਅੰਦਰ ਨਾ ਤਾਂ ਰੱਬੀ ਗਿਆਨ ਹੈ, ਨਾ ਹੀ ਰੱਬੀ ਧਿਆਨ ਹੈ, ਰੱਬ ਦਾ ਨਾ ਗਿਆਨ, ਨਾ ਹੀ ਉਹਨਾਂ ਦੇ ਹਿਰਦੇ ਅੰਦਰ ਧਿਆਨ ਹੈ ਪਰਮੇਸ਼ਰ ਦਾ। ਉਹਨਾਂ ਦਾ ਧਿਆਨ ਕਿੱਥੇ ਹੈ? ਉਹਨਾਂ ਦਾ ਗਿਆਨ ਉਹਨਾਂ ਨੂੰ ਕੀ ਹੈ? ਜਰਨਲ ਨੌਲੇਜ ਹੈ ਬਸ, ਗਿਆਨ ਭਾਵ ਜਰਨਲ ਨੌਲੇਜ ਉਹਦਾ ਬਥੇਰੀ ਹੈ। ਧਿਆਨ ਉਹਨਾਂ ਦਾ ਹਮੇਸ਼ਾ ਇਸਤਰੀ 'ਚ, ਮਾਇਆ 'ਚ, ਬੱਚਿਆਂ 'ਚ, ਪੈਸਿਆਂ 'ਚ ਹੁੰਦਾ ਅਤੇ ਪਿਆਰੇ ਹਰੀ ਨਾਲ ਉਹਨਾਂ ਦੀ ਪ੍ਰੀਤੀ ਜਿਹੜੀ ਹੁੰਦੀ ਹੋਈ ਨਹੀਂ। ਮਨਮੁਖ ਮੂਏ ਵਿਕਾਰਮ ਹੈ ਮਰ ਜੰਮ ਹੈ ਵਾਰੋ ਵਾਰ। ਮਨਮੁਖ ਬੰਦੇ ਵਿਸ਼ੇ ਵਿਕਾਰਾਂ ਦੇ 'ਚ ਮਰੇ ਹੋਏ ਵਾਰ ਵਾਰ ਜੰਮੀ ਜਾਂਦੇ ਨੇ, ਮਰੀ ਜਾਂਦੇ ਨੇ। ਜੀਵਨਿਆਂ ਨੂੰ ਮਿਲੈ ਸੋ ਜੀਵਦੇ, ਹਰ ਜਗ ਜੀਵਨ ਔਰ ਧਾਰ। ਜੀਵਨ ਦੇ ਜੋ ਗਿਆਨਵਾਨ ਹਨ, ਉਹਨਾਂ ਨਾਲ ਜੋ ਮਿਲੇ ਹਨ, ਉਹ ਸਦਾ ਹੀ ਜਿਉਂਦੇ ਹਨ। ਉਹਨਾਂ ਨੇ ਜਗਤ ਦੇ ਜੀਵਨ ਰੂਪ ਪਰਮਾਤਮਾ ਦੇ ਨਾਮਾਂ ਨੂੰ ਹਿਰਦੇ 'ਚ ਧਾਰਨਾ ਕੀਤਾ। ਨਾਨਕ ਗੁਰਮੁਖ ਸੋਹਣੇ ਤੇ ਤੋ ਸੱਚਾ ਦਰਬਾਰ। ਸਤਿਗੁਰੂ ਕਥਨ ਕਰਦੇ ਉਸ ਸੱਚੇ ਪ੍ਰਭੂ ਦੇ ਦਰਬਾਰ ਦੇ ਵਿੱਚ ਗੁਰਮੁਖ ਜਨ ਸਦਾ ਹੀ ਸੋਹਣੇ ਸੋਭਦੇ ਹਨ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ,